ਅਤੇ ਸਾਰੀਆਂ ਸ਼ਕਤੀਆਂ ਦਾ ਪੁੰਜ ਆਖਦੇ ਹੋ, ਖੰਡਾਂ ਬ੍ਰਹਮੰਡਾਂ ਦਾ ਮਾਲਕ ਆਖਦੇ ਹੋ, ਤਾਂ ਫਿਰ ਉਹਦੀ ਇੱਕ ਗੱਲ ਮੰਨ ਲਓ, ਬਾਕੀ ਮੰਨੋ ਨਾ ਮੰਨੋ, ਉਹਦਾ ਜਿਹੜਾ ਨੰਬਰ ਆ ਜੀ, ਉਹਨਾਂ ਦੀ ਬੇਨਤੀ ਕੀਤੀ ਜਾਓ। ਜਿਹੜੀ ਗੱਲ ਦਾ ਹੁਣ ਸਾਹਮਣੇ ਆਈ ਹੈ, ਜਿਹੜਾ ਸਿਧਾਂਤ ਹੈ, ਬੁਨਿਆਦ ਹੈ। ਜੇ ਬੁਨਿਆਦ ਨਾ ਹੋਵੇ ਮਕਾਨ ਕਿੱਥੋਂ ਚੱਲ ਪਏਗਾ? ਹਰ ਚੀਜ਼ ਬੁਨਿਆਦ 'ਤੇ ਖੜੇਗੀ। ਸੋ ਬੁਨਿਆਦ ਨੂੰ ਸਮਝ ਲਓ ਵੀ ਬੁਨਿਆਦ ਕੀ ਹੈ। ਨੀਂਹ ਕਾਸ਼ ਦੇ ਉੱਤੇ ਹੈ। ਮਹਾਰਾਜ ਕਹਿੰਦੇ ਇੱਕ ਗੱਲ ਤੁਸੀਂ ਇਹ ਨੇਚੇ 'ਚ ਲੈ ਆਓ, ਘੱਟ ਘੱਟ ਅੰਤਰ ਬਰਮ ਲੁਕਾਇਆ, ਘੱਟ ਘੱਟ ਜੋਤ ਸਵਾਈ। ਹਰੇਕ ਦੇ ਅੰਦਰ ਜੋਤ ਹੈ, ਸਰੀਰ ਦੇ ਅੰਦਰ ਅਤੇ ਸਾਰਿਆਂ ਦੇ ਅੰਦਰ। ਉਹ ਪਰਮ ਸ਼ਕਤੀ ਜਿਹਨੂੰ ਵਾਹਿਗੁਰੂ ਕਹਿੰਦੇ ਹਾਂ, ਉਹ ਛੁਪ ਕੇ ਕੰਮ ਕਰ ਰਹੀ ਹੈ, ਲੁਕ ਕੇ ਕੰਮ ਕਰ ਰਹੀ ਹੈ। ਪ੍ਰਗਟ ਨਹੀਂ, ਪ੍ਰਗਟ ਹੈਗਾ ਸਰੀਰ। ਮੈਂ ਜੋ ਬੋਲਦਾ ਇਹ ਪ੍ਰਗਟ ਹੈ, ਜੋ ਮੈਂ ਸੋਚਦਾ ਇਹ ਮੇਰੇ ਵਾਸਤੇ ਪ੍ਰਗਟ ਹੈ, ਤੁਹਾਡੇ ਵਾਸਤੇ ਗੁਪਤ ਹੈ। ਲੇਕਿਨ ਜਿਹੜਾ ਵਾਹਿਗੁਰੂ ਹੈ ਉਹ ਪ੍ਰਗਟ ਨਹੀਂ, ਉਹ ਕੇਵਲ ਉਹਦੇ ਅੰਦਰ ਪ੍ਰਗਟ ਹੈ ਜਿਹਦੇ ਅੰਦਰ ਇਹ ਨੇਚਾ 100% ਪੱਕਾ ਹੋਵੇ। ਬਈ ਹਰੇਕ ਦੇ ਅੰਦਰ ਵਾਹਿਗੁਰੂ ਹੈ, ਹਰੇਕ ਦੇ ਅੰਦਰ ਜੋਤ ਹੈ। ਜਿਹਨੂੰ ਇਹ ਗਿਆਨ ਹੋ ਜਾਵੇ ਉਹਦਾ ਫਿਰ ਨੇਚਾ ਬਣ ਜਾਂਦਾ, ਉਸਨੂੰ ਜੋਤ ਵੀ ਦਿਸਣ ਲੱਗ ਜਾਂਦੀ ਹੈ, ਸਾਰਿਆਂ ਦੇ ਅੰਦਰ ਪ੍ਰਤੱਖ ਰੂਪ 'ਚ ਦਿਸਣ ਲੱਗ ਜਾਂਦੀ। ਇਹਨੂੰ ਮੰਨੇ ਕਹਿੰਦੇ ਨੇ, ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪਿੱਛਾ ਪੀਤਾ ਹੈ। ਕਹਿੰਦੇ ਜੀ ਇਹ ਤਾਂ ਗਿਆਨੀ ਵੀ ਜਾਣਦੇ ਨੇ ਵੀ ਹਰੇਕ ਦੇ ਅੰਦਰ ਵਾਹਿਗੁਰੂ। ਉਹ ਗਿਆਨੀਆਂ ਨੂੰ ਹਰ ਵਕਤ ਨਹੀਂ ਯਾਦ ਰਹਿੰਦੀ ਇਹ ਗੱਲ, ਇਹ ਕੇਵਲ ਜਦੋਂ ਗਿਆਨੀਆਂ ਦੇ ਕੋਲ ਗੱਲ ਕਰੋ ਉਸ ਵੇਲੇ ਯਾਦਾਸ਼ਤ 'ਚੋਂ ਬਾਹਰ ਆਉਂਦੀ ਹੈ। ਇਹ ਗੱਲ ਜੇ ਹਰ ਵਕਤ ਯਾਦ ਰਹਿ ਜਾਵੇ ਤਾਂ ਮੰਨੇ ਦੀ ਅਵਸਥਾ ਪ੍ਰਾਪਤ ਹੋ ਜਾਏ। ਉਹਨਾਂ ਦੇ ਕਿਸੇ ਇੰਟਲੈਕਚੁਅਲ ਲੈਵਲ ਦੇ ਅੰਦਰ ਕਿਸੇ ਥਾਂ ਦੇ ਉੱਤੇ ਗੱਲ ਛੁਪੀ ਤਾਂ ਪਈ ਹੈ, ਸਮਝੀ ਵੀ ਹੋਈ, ਅਰਥ ਵੀ ਬਹੁਤ ਸੋਹਣੇ ਨੇ, ਬੋਲ ਵੀ ਬਹੁਤ ਸੋਹਣਾ ਸਕਦੇ ਨੇ, ਲੇਕਿਨ ਉਹਨਾਂ ਦੇ ਹਰ ਵਕਤ ਯਾਦ ਨਹੀਂ ਰਹਿੰਦੀ ਇਹ ਚੀਜ਼। ਹਰ ਵਕਤ ਜੇ ਯਾਦ ਰਹੀ ਸੀ ਤਾਂ ਭਾਈ ਘਨੱਈਏ ਦੇ ਯਾਦ ਰਹੀ ਸੀ, ਯੁੱਧ ਲੱਗਿਆ ਹੋਇਆ, ਬਹੁਤ ਜਾਨ ਹੂਰਮਾਂ ਯੁੱਧ ਹੋ ਰਿਹਾ, ਲੇਕਿਨ ਕੀ ਮਜ਼ਾ ਲਿਆ ਇਹਦੇ ਨੇਚੇ 'ਚ ਕੋਈ ਫਰਕ ਪੈ ਜੇ? ਇਹ ਦੌੜ ਦੌੜ ਕੇ ਪਾਣੀ ਪਿਲਾ ਰਿਹਾ, ਮੁਗਲਾਂ ਨੇ ਆਵਾਜ਼ ਮਾਰ ਲਈ ਉੱਧਰ ਨੂੰ ਤੁਰ ਪਿਆ, ਖਾਲਸੇ ਨੇ ਮਾਰ ਲਈ ਉੱਧਰ ਨੂੰ, ਪਹਾੜੀਆਂ ਨੇ ਮਾਰ ਲਈ ਪਹਾੜੀਆਂ ਵੱਲ ਨੂੰ। 11 ਵੱਜ ਗਏ ਪਾਣੀ ਪਿਲਾਉਂਦੇ ਨੂੰ ਸਵੇਰ ਤੋਂ ਲੈ ਕੇ, ਕਿਉਂਕਿ ਉਹਦੇ ਨੇਚੇ 'ਚ ਸੀ ਇਹ ਸਾਰੀ ਚੀਜ਼, ਪਰਪੱਕ ਸੀ, ਉਹਨੂੰ ਲੋਭ ਨਹੀਂ ਸੀ ਉਹਨੂੰ। ਸੋ ਜਿਹਨੂੰ ਲੋਭ ਨਾ ਹੋਵੇ ਨਾ ਇਹ ਗੱਲ, ਮਹਾਰਾਜ ਕਹਿੰਦੇ ਫਿਰ ਪਤਾ ਕੀ ਹੁੰਦਾ, ਬਜਰ ਕਪਾਟ ਮੁਕਤੇ ਗੁਰਮਤੀ। ਆਹ ਗੁਰੂ ਦੀ ਮੱਤ ਜੇ 100% ਅੰਦਰ ਆ ਜਾਵੇ, ਕਹਿੰਦੇ ਬਜਰ ਕਪਾਟ ਆਪੇ ਹੀ ਖੁੱਲ ਜਾਂਦੇ, ਖੁੱਲਦੇ ਹੀ ਨਹੀਂ ਹੈਗੇ, ਪਤਾ ਹੀ ਨਹੀਂ ਲੱਗਦਾ ਵੀ ਇੱਥੇ ਸੀਗੇ ਕਿ ਨਹੀਂ ਸੀਗੇ, ਦਰਵਾਜ਼ਾ ਉਵੇਂ ਹੀ ਖੁੱਲ੍ਹਾ ਹੋ ਜਾਂਦਾ, ਬਜਰ ਕਪਾਟ ਗਾਇਬ ਹੋ ਜਾਂਦਾ। ਨਿਰਭੈ ਤਾੜੀ ਲਾਈ, ਫਿਰ ਦੁਨੀਆ ਦਾ ਕੋਈ ਡਰ ਨਹੀਂ ਰਹਿੰਦਾ, ਸਾਰੇ ਡਰਾਂ ਤੋਂ ਉੱਪਰ ਹੋ ਕੇ ਇੱਕ ਲਗਾਤਾਰ ਲਿਵ ਦੇ ਅੰਦਰ ਤਾੜੀ ਲੱਗ ਜਾਂਦੀ। ਜੰਤ ਪਾਏ ਕਾਲ ਸਿਰ ਜਨਤਾ, ਬਸਗਤ ਜਗਤ ਸੁਜੁਗਤ ਸਵਾਈ। ਵਾਹਿਗੁਰੂ ਨੇ ਬੇਅੰਤ ਜੰਤ ਪੈਦਾ ਕਰਕੇ ਕਾਲ ਸਾਰਿਆਂ ਜਨਤਾ ਦੇ ਸਿਰ 'ਤੇ ਰੱਖ ਦਿੱਤਾ। ਸਤਿਗੁਰ ਸੇ ਪਦਾਰਥ ਪਾਵੈ, ਛੂਟੇ ਸ਼ਬਦ ਕਿਸਮਾਏ ਕਮਾਈ। ਇੱਥੇ ਹੋਰ ਤਰੀਕੇ ਨਾਲ ਮਹਾਰਾਜ ਉਹੀ ਗੱਲ ਦੱਸਦੇ ਨੇ, ਕਿਤੇ ਵੀ ਇਹ ਸੰਸਾਰ ਚਾਬੀ ਦੇ ਵਹਿਮ 'ਚ ਨਾ ਪੈ ਜਾਵੇ ਵੀ ਚਾਬੀ ਲਈਏ। ਉਹ ਕਹਿੰਦੇ ਵੀ ਸਤਿਗੁਰੂ ਦੀ ਜਿਹੜਾ ਸੇਵਾ ਕਰਦਾ ਨਾ, ਉਹਨੂੰ ਇਹ ਆਤਮ ਪਦਾਰਥ ਪ੍ਰਾਪਤ ਹੋਇਆ, ਫਿਰ ਉਹ ਛੁੱਟ ਜਾਂਦਾ ਸ਼ਬਦ ਦੀ ਕਮਾਈ ਕਰਕੇ। ਪਰ ਉਹ ਸਮਾਉਂਦਾ ਕਿੱਥੇ ਹੈ, ਕਿਹੜੇ ਹਿਰਦੇ 'ਚ? ਕਹਿੰਦੇ ਸੁੱਚਾ ਹੈ, ਪਾਂਡਾ ਹੈ, ਸਾਚ ਸਮਾਵੈ। ਜਿਹੜਾ ਅੰਦਰੋਂ ਬਾਹਰੋਂ ਬਿਲਕੁਲ ਸੁੱਚਾ ਹੈ, ਸੁੱਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ। ਧਾਰਨਾ ਪੜ੍ਹਦੀਆਂ ਸੀ ਬੀਬੀਆਂ, ਸੱਚੇ ਨੇ ਉਹੀ ਜੀ ਨਾ ਜਿਹੜੇ ਸੱਚੇ ਨਾਂ ਦਿੱਤੇ, ਸੱਚੇ ਨਹੀਂ ਸੁੱਚੇ। ਸੁੱਚਾ ਉਹ ਹੁੰਦਾ ਹੈ ਜਿਹਦੇ ਅੰਦਰ ਸੱਚ ਨਾਲ ਲਿਵ ਲੱਗ ਜਾਂਦੀ, ਉਹ ਫਿਰ ਸੁੱਚਾ ਭਾਂਡਾ ਹੋ ਜਾਂਦਾ। ਉਹਦੇ 'ਚ ਫਿਰ ਕੀ ਹੁੰਦਾ, ਵਾਹਿਗੁਰੂ ਸਮਾ ਜਾਂਦਾ, ਉਹਦੇ ਪਹਿਲਾਂ ਵੀ ਸਮਾਇਆ, ਉਹ ਪ੍ਰਗਟ ਰੂਪ 'ਚ ਹੋ ਜਾਂਦਾ। ਪਰ ਕਹਿੰਦੇ ਸਾਰੇ ਨਹੀਂ ਹੁੰਦੇ, ਬਿਰਲੇ ਸੁੱਚਾਚਾਰੀ, ਸੁੱਚ ਆਚਾਰਾਂ ਵਾਲੇ, ਸੁੱਚ ਕਰਮਾਂ ਵਾਲੇ, ਸੱਚ ਕਰਮਾਂ ਵਾਲੇ ਬਿਰਲੇ ਬਿਰਲੇ ਪੁਰਖ ਨੇ। ਫਿਰ ਕੀ ਹੁੰਦਾ, ਕਹਿੰਦੇ ਤੰਤੇ ਕੋ ਪਰਮ ਤਤਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਫਿਰ ਇਹ ਜਿਹੜਾ ਤੰਤ ਹੈ, ਜੀਵ ਤੱਤ ਹੈ, ਇਹ ਪਰਮ ਤੱਤ ਦੇ ਨਾਲ ਮਿਲ ਜਾਇਆ ਕਰਦਾ, ਜਿਹੜੇ ਸ਼ਰਨ ਆਉਂਦੇ ਨੇ ਗੁਰੂ ਦੀ, ਅਤੇ ਇਸ ਤਰੀਕੇ ਦੇ ਨਾਲ ਜਿਹੜੇ ਆਪਣਾ ਜੀਵਨ ਮਨੋਰਥ ਪੂਰਾ ਕਰਦੇ ਨੇ। ਹੋਰ ਕੋਈ ਦੁਨੀਆਂ ਦਾ ਤਰੀਕਾ ਕਿਉਂ ਖੜੇ ਪੈਂਦੇ ਹਾਂ ਬਾਕੀ ਤਰੀਕਿਆਂ ਦੇ? ਮਨ ਮਹਾਰਾਜ ਕਹਿੰਦੇ ਕਰ ਕਰਕੇ ਥੱਕ ਗਏ, ਮਨ ਹਟ ਕੇ ਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ। ਦੁੱਖ ਇਹ ਪ੍ਰਾਪਤ ਹੋਇਆ ਮਨ ਹੱਠ ਦੇ ਕਰਮ ਕਰਨ ਨਾਲ। ਜੋ ਵੀ ਹੱਠ ਕਰਕੇ ਮਰਦਾ, ਹੱਠ ਕਰ ਮਰਿਆ ਨਾ ਲੇਖਾ ਪਾਵਾ, ਉਹ ਲੇਖੇ 'ਚ ਨਹੀਂ ਪੈਂਦਾ, ਕਿਉਂਕਿ ਹੱਠ ਕਰਦਾ ਅੰਦਰੋਂ ਤਾਂ ਲਿਵਨੀ ਹੈ, ਬਾਹਰੋਂ ਬਾਹਰੋਂ ਹੱਠ ਕਰਦਾ। ਕਹਿੰਦੇ ਸਾਰੇ ਖਤਮ ਹੋ ਗਏ ਅਤੇ ਇਹਨਾਂ ਦਾ ਦੁੱਖ ਖਤਮ ਨਹੀਂ ਹੋਇਆ, ਜੰਮਣ ਮਰਨ ਦਾ ਦੁੱਖ ਉਸੇ ਤਰ੍ਹਾਂ ਹੋ ਗਿਆ। ਰਿੱਧ ਸਿੱਧ ਸਾ ਮੋਹ ਹੈ ਨਾਮ ਨਾ ਵਸੈ ਬਣ ਆਏ, ਗੁਰਸੇਵਾ ਤੇ ਮਨ ਨਿਰਮਲ ਹੋਵੈ ਗਿਆਨ ਅੰਧੇਰਾ ਜਾਏ। ਕਹਿੰਦੇ ਗੁਰੂ ਦੀ ਸੇਵਾ ਕਰਨ ਦੇ ਨਾਲ ਫਿਰ ਮਨ ਨਿਰਮਲ ਹੁੰਦਾ। ਗੁਰੂ ਦੀ ਸੇਵਾ ਕੀ ਹੈ? ਕਈ ਆ ਕੇ ਮੰਜੀ ਸਾਹਿਬ ਦੀਆਂ ਪਾਵੀਆਂ ਦੀਆਂ ਅੰਗੂਠੀਆਂ ਭਰਨ ਲੱਗ ਜਾਂਦੇ, ਕਈ ਚੌਲ ਕਰਨ ਲੱਗ ਜਾਂਦੇ। ਕੀ ਕਰਦੇ ਪ੍ਰੇਮੀਆਂ? ਕਹਿੰਦੇ ਗੁਰੂ ਦੀ ਸੇਵਾ ਕਰ। ਉਹਦੀ ਭਾਵਨਾ ਜੇ ਕੋਈ ਗੱਲ ਗਿਆਨ ਦੀ ਕਹੀ ਜਾਵੇ ਉਹਨੂੰ ਠੇਸ ਲੱਗਦੀ ਹੈ ਕਿ ਕਾਹਨੂੰ ਭਾਵਨਾ ਤੋੜਨੀ ਹੈ ਇਹਦੀ, ਠੀਕ ਹੈ ਲੱਗਿਆ ਹੋਇਆ, ਹੋ ਸਕਦਾ ਇਹਨੂੰ ਸਮਝ ਕਦੇ ਨਾ ਕਦੇ ਆ ਜਾਵੇ ਗੱਲ। ਗੁਰੂ ਦੀ ਸੇਵਾ ਹੁੰਦੀ ਹੈ ਆਗਿਆ ਸਾਹਮਣੇ ਸਹਿਜ ਸੇਵਾ। ਆਗਿਆ ਮੰਨ ਲਓ, ਲੱਤਾਂ ਘੁੱਟੀ ਜਾਓ ਆਗਿਆ ਮੰਨੋ ਹੀ ਨਾ। ਉਹ ਕਹੀ ਜਾਂਦਾ ਮੈਨੂੰ ਪਾਣੀ ਲਿਆਓ, ਬੜੀ ਪਿਆਸ ਲੱਗੀ ਹੋਈ, ਪਾਣੀ ਲਿਆ ਕੇ ਨਹੀਂ ਦਿੰਦਾ, ਹੁਣ ਲੱਤਾਂ ਘੁੱਟੀ ਜਾਂਦਾ। ਇਹਦਾ ਸੇਵਾ ਨਾ ਨਾ ਹੋਈ ਫਿਰ ਨਾਰਾਜ਼ ਹੋ ਜਾਂਦਾ ਵੀ ਪਾਣੀ ਲਿਆਉਂਦਾ ਨਹੀਂ, ਇਹ ਕਰਦਾ ਲੱਤ ਵਧਾ ਕੇ ਮਾਰਨਗੇ। ਪਰ ਆਹ ਹਾਲ ਸਾਡਾ, ਮਹਾਰਾਜ ਕਹਿੰਦੇ ਗੁਰਸੇਵਾ ਤੇ ਮਨ ਨਿਰਮਲ ਹੋਵੇ, ਨਿਰਮਲ ਹੋ ਜਾਂਦਾ ਮਨ, ਨਿਰਮਲ ਹੋਏ 'ਚੋਂ ਹਨੇਰਾ ਦੂਰ ਹੋ ਜਾਂਦਾ, ਅਗਿਆਨ ਅੰਧੇਰਾ ਜਾਏ, ਅਗਿਆਨ ਦਾ ਹਨੇਰ ਖਤਮ ਹੋ ਜਾਂਦਾ, ਨਾਮ ਰਤਨ ਘਰ ਪ੍ਰਗਟ ਹੋਇਆ। ਫਿਰ ਉਹ ਜਿਹੜਾ ਰਤਨ ਸੀ ਪਰਮੇਸ਼ਰ, ਉਹ ਨਾਮ ਅਤੇ ਉਹ ਸੋਝੀ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਿਆ, ਉਹ ਹਿਰਦੇ 'ਚ ਪ੍ਰਗਟ ਹੋ ਜਾਂਦੀ ਹੈ। ਫਿਰ ਨਾਨਕ ਸਹਿਜ ਸਮਾਏ, ਸਹਿਜ ਦੀ ਅਵਸਥਾ ਪ੍ਰਾਪਤ ਹੋਈ। ਉਹ ਮਨ ਹੱਠ ਨਾਲ ਨਹੀਂ ਮਿਲਦੀ, ਮਨ ਹੱਠ ਕਿਨੇ ਨਾ ਪਾਇਆ, ਕਰੋ ਪਾਪ ਥੱਕੇ ਸਭ ਕੋਏ, ਸਹਿ ਸਿਆਣਪ ਕਰ ਰਹੇ ਮਨ ਕੋ ਰਹਿ ਰੰਗ ਨਾ ਹੋਏ, ਸਿਆਣਪਾ ਕਰ ਰੰਗ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬੇ ਫਰੀਦ ਦਾ ਨਾਮ ਬੜੇ ਸਤਿਕਾਰ ਨਾਲ ਅਸੀਂ ਲੈਂਦੇ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਦੋ ਤਿੰਨ ਪਹਿਲੂ ਨੇ। ਇੱਕ ਤਾਂ ਇਹ ਮਾਂ ਦੀ ਆਗਿਆ ਪਾਲਣ ਕਰਨਾ, ਦੂਜਾ ਹੈ ਵਾਹਿਗੁਰੂ ਦੇ ਉੱਤੇ ਵਿਸ਼ਵਾਸ, ਤੀਸਰਾ ਹੈ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਲਗਨ, ਅਤੇ ਉਹਦੇ ਵਾਸਤੇ ਜ਼ੋਹਦ ਕਰਨਾ। ਦੋ ਚੀਜ਼ਾਂ ਹੁੰਦੀਆਂ, ਇੱਕ ਜ਼ੋਹਦ ਹੁੰਦਾ, ਇੱਕ ਰਿਆਜ਼ਤ ਹੁੰਦੀ ਹੈ, ਇੱਕ ਤਪ ਹੁੰਦਾ, ਇੱਕ ਭਗਤੀ ਹੁੰਦੀ ਹੈ। ਇਹ ਦੋਵੇਂ ਚੀਜ਼ਾਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਵੀ ਹੈਗੀ। ਤੀਸਰਾ ਗੁਰੂ ਭਗਤੀ ਬਹੁਤ ਜ਼ੋਰਾਂ 'ਤੇ ਹੈ। ਸੋ ਉਹਨਾਂ ਦੇ ਜੀਵਨ ਬਾਰੇ ਇਸ ਤਰ੍ਹਾਂ ਦੇ ਨਾਲ ਜਿੰਨਾ ਕੁ ਸਹੀ ਸਹੀ ਆਉਂਦਾ, ਕਿਉਂਕਿ ਬਾਬੇ ਫਰੀਦ ਦਾ ਜੀਵਨ ਸਾਨੂੰ ਨਹੀਂ ਪਤਾ, ਕਿਉਂਕਿ ਪਹਿਲਾਂ ਤਾਂ ਖੋਜ ਨਹੀਂ ਕਰੀ, ਉਹਨਾਂ ਨੇ ਲਿਖਿਆ ਨਹੀਂ ਹੈ। ਜੇ ਉਹ ਵੀ ਲਿਖ ਲੈਂਦੇ ਨਾ, ਸਾਡੇ ਕਿਹੜਾ ਲਿਖਿਆ ਸੀ? ਜਾਣੂ ਸਾਹਿਬ ਗੁਰੂਆਂ ਦੇ ਇਤਿਹਾਸ, ਗੁਰੂ ਦਸਵੇਂ ਪਾਤਸ਼ਾਹ ਦੇ ਜਾਣ ਤੋਂ ਬਾਅਦ 35 ਸਾਲ ਬਾਅਦ, ਭਾਈ ਮਨੀ ਸਿੰਘ ਗੁਰੂ ਸਾਹਿਬ ਤੋਂ ਬਾਅਦ ਕੋਈ 27 ਸਾਲ ਰਹੇ, ਉਹਨਾਂ ਤੋਂ ਬਾਅਦ 35 ਸਾਲ ਰਹੇ। ਉਹਦੇ ਵਿੱਚ ਕੋਇਰ ਸਿੰਘ ਨੇ ਲਿਖਿਆ ਪਹਿਲਾਂ, 52 ਸਾਲ ਲੰਘਣ ਤੋਂ ਬਾਅਦ ਉਹ ਵੀ ਗੁਰੂ ਦਸਵੇਂ ਪਾਤਸ਼ਾਹ, 57 ਸਾਲ ਬਾਅਦ ਫਿਰ ਹੋਰ ਗ੍ਰੰਥ ਮਹਿਮਾ ਪ੍ਰਕਾਸ਼ ਲਿਖਿਆ ਗਿਆ, 77 ਸਾਲ ਬਾਅਦ ਫਿਰ ਲਿਖਿਆ ਗਿਆ, 150 ਸਾਲ ਬਾਅਦ ਸੂਰਜ ਪ੍ਰਕਾਸ਼ ਲਿਖਿਆ ਗਿਆ, ਗਿਆਨੀ ਗਿਆਨ ਸਮੇਂ ਉਹ ਤੋਂ ਵੀ ਬਾਅਦ ਲਿਖਿਆ, ਕਿਸੇ ਨੇ ਪਰਚੀਆਂ ਲਿਖੀਆਂ, ਕਿਸੇ ਨੇ ਕੁਛ ਲਿਖਿਆ। ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਚੱਲਦੀਆਂ ਸੀ, ਜਿਹਾ ਜਿਹਾ ਕਿਸੇ ਦੇ ਮਨ 'ਚ ਆਇਆ ਉਹੋ ਜਿਹਾ ਲਿਖ ਦਿੱਤਾ। ਕੋਈ ਅਥੈਂਟੀਸਿਟੀ ਨਹੀਂ ਕਿਸੇ ਗੱਲ ਦੀ, ਕਿਉਂਕਿ ਉਹਦੇ 'ਚ ਗੁਰਮਤ ਵਿਰੋਧੀ ਗੱਲਾਂ ਆ ਜਾਂਦੀਆਂ। ਸਾਖੀਆਂ ਬਹੁਤ ਸੋਹਣੀਆਂ ਲੱਗਦੀਆਂ, ਸੁਣਾਉਣ ਵਾਲੇ ਦੂਜਿਆਂ ਦਾ ਮਨ ਮੋਹਿਤ ਕਰ ਲੈਂਦੇ, ਪਰ ਉਹ ਗੁਰਮਤ ਦੇ ਵਿਰੋਧ ਵਿੱਚ ਹੁੰਦੀਆਂ, ਗੁਰੂ ਗ੍ਰੰਥ ਸਾਹਿਬ ਨਾਲ ਮੇਲ ਨਹੀਂ ਖਾਂਦੀਆਂ। ਨਾ ਮੇਲ ਕਰਨ ਕਰਕੇ ਜਿਹਨਾਂ ਨੂੰ ਗੁਰੂ ਦੇ ਸਿਧਾਂਤ ਦਾ ਪਤਾ ਉਹ ਚੁੱਪ ਕਰ ਲੈਂਦੇ ਨੇ। ਇਸੇ ਤਰ੍ਹਾਂ ਨਾਲ ਬਾਬੇ ਫਰੀਦ ਦਾ ਇਤਿਹਾਸ ਨਹੀਂ ਲਿਖਿਆ। 12ਵਾਂ ਫਰੀਦ ਗੁਰੂ ਨਾਨਕ ਸਾਹਿਬ ਵੇਲੇ ਹੋਇਆ, ਜਿਹਦਾ ਨਾਂ ਇਬਰਾਹਿਮ ਸ਼ਾਹ ਸ਼ੇਖ ਵਰਮ ਕਹਿੰਦੇ ਸੀ। ਕੁਛ ਤਾਂ ਸਾਖੀਆਂ ਉਹਦੀਆਂ ਰਲ ਗਈਆਂ, ਕੁਛ ਪਹਿਲੇ ਫਰੀਦ ਦੀਆਂ ਰਲ ਗਈਆਂ, ਦੋਹਾਂ ਦੀਆਂ ਇੱਕੋ ਜਿਹੀਆਂ ਨੇ, ਰਲਵੀਆਂ ਮਿਲੀਆਂ। ਜੇ ਉਹ ਖੂਹ ਵਿੱਚ ਲੜਕਦਾ ਸੀ ਤਾਂ ਇਹ ਵੀ ਖੂਹ ਵਿੱਚ ਲੜਕਦਾ ਸੀ, ਜੇ ਉਹ ਭੁੱਖਾ ਰਹਿੰਦਾ ਸੀ ਇਹ ਵੀ ਭੁੱਖਾ ਰਹਿੰਦਾ, ਜੇ ਉਸਨੇ ਜੰਗਲਾਂ ਦੇ ਅੰਦਰ ਰਿਆਜ਼ਤ ਜ਼ੋਹਦ ਕੀਤਾ ਤਾਂ ਇਸਨੇ ਵੀ ਗੁਰੂ ਨਾਨਕ ਸਾਹਿਬ ਦੇ ਮਿਲਣ ਤੱਕ ਕੀਤਾ। ਜਦੋਂ ਗੁਰੂ ਨਾਨਕ ਸਾਹਿਬ ਮਿਲੇ ਨੇ, ਉਸ ਵੇਲੇ ਬੜਾ ਹਠੀ ਤਪੀ ਜਪੀ ਸੀਗਾ, ਰੋਟੀ ਨਹੀਂ ਸੀ ਖਾਂਦਾ ਉਹਨਾਂ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਪੋ, ਜਿਹਨਾਂ ਖਾਧੀ ਚੋਪੜੀ ਘਣੇ ਸਹਿਣ ਗਏ। ਉਹ ਲੱਕੜੀ ਇਹਨੂੰ ਕਹਿੰਦਾ ਸੀ ਰੋਟੀ, ਜਦ ਭੁੱਖ ਲੱਗਣੀ ਚੱਕ ਮਾਰ ਲੈਣਾ, ਜੇ ਕੋਈ ਦੇ ਗਿਆ ਤਾਂ ਖਾ ਲੈਣਾ, ਜੇ ਰੱਜਿਆ ਹੋਇਆ ਫਿਰ ਕਿਸੇ ਨੇ ਕਿਹਾ ਰੋਟੀ ਖਾ ਲੈ ਫਰੀਦਾ, ਫਿਰ ਕਹਿੰਦਾ ਸੀ ਆਹ ਮੇਰੇ ਕੋਲ ਬੰਨੀ ਹੋਈ ਆ। ਗੁਰੂ ਨਾਨਕ ਸਾਹਿਬ ਜਦ ਆਸਾਮ 'ਚ ਗਏ ਮੇਰੇ ਨਾਲ ਸੀ, ਉੱਥੇ ਰਾਜਾ ਹਰਨਾਥ ਸੀ, ਉਹਦੀ ਖੋਪਰੀ ਨਹੀਂ ਸੀ ਜਲਦੀ। ਸਭ ਨੇ ਕਿਹਾ, ਜੋਸ਼ੀਆਂ ਨੇ ਕਿਹਾ ਵੀ ਇਹਨੂੰ ਦਰਵਾਜ਼ੇ 'ਚ ਲਿਆ ਕੇ ਰੱਖ ਦਿਉ, ਕਿਸੇ ਸਤਪੁਰਸ਼ ਦੇ ਚਰਨ ਜ਼ਿਆਦੇ ਨੂੰ ਛੋੜਗੇ ਤਾਂ ਇਹ ਫਟ ਜਾਏਗੀ, ਫਿਰ ਜਲੇਗੀ। ਤਾਂ ਖੋਪਰੀ ਪਈ ਹੈ, ਪਹਿਰੇਦਾਰ ਬੈਠੇ ਵਾਚ ਕਰਦੇ ਰਹਿੰਦੇ ਸੀ ਹਮੇਸ਼ਾ, ਸਾਧੂ ਬੇਅੰਤ ਆਉਂਦੇ ਸੀ ਖੋਪਰੀ ਤੋਂ ਬਚਾ ਕੇ ਲੰਘਦੇ, ਲੇਕਿਨ ਗੁਰੂ ਨਾਨਕ ਸਾਹਿਬ ਨੇ ਨਹੀਂ ਬਚਾਈ। ਮਹਾਰਾਜ ਨੇ ਦੇਖ ਲਵੇ ਖੋਪਰੀ ਦਰਵਾਜ਼ੇ 'ਚ ਰੱਖੀ ਹੋਈ ਹੈ, ਬੰਦੇ ਕਿਉਂ ਬੈਠੇ ਨੇ? ਕਹਿੰਦੇ ਫਰੀਦ ਖੋਪਰੀ ਪਈ ਹੈ, ਚਰਨ ਛੋ। ਕਹਿੰਦਾ ਮਹਾਰਾਜ ਤੁਹਾਡੇ ਹੁੰਦੇ ਹੋਏ ਮੈਂ ਆਪਣੇ ਚਰਨ ਲਾਵਾਂ। ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰੀ, ਜਦੋਂ ਮਹਾਰਾਜ ਨੇ ਚਰਨ ਛੂਹੇ ਉਹ ਟੁਕੜੇ ਟੁਕੜੇ ਹੋ ਗਈ, ਚਰਨ ਲੱਗਦੀ ਸਾ। ਉਸ ਵੇਲੇ ਸਾਰੇ ਰਾਜੇ ਰਾਜ ਵਿੱਚ ਖਬਰ ਹੋ ਗਈ, ਲੱਖਾਂ ਦੀ ਤਾਦਾਦ ਵਿੱਚ ਦੁਨੀਆ ਹੁੰਮ ਹਮਾ ਕੇ ਆ ਗਈ ਵੀ ਉਹ ਸਾਧੂ ਆ ਗਿਆ ਜਿਹਦਾ ਇੰਤਜ਼ਾਰ ਕਰਦੇ ਸੀ। ਉਹਨੇ ਅੰਗੂਠਾ ਲਾਇਆ, ਅੰਗੂਠਾ ਲੱਗਦੀ ਸਾ ਖੋਪਰੀ ਦੇ ਟੁਕੜੇ ਹੋ ਗਏ, ਕਿਹੜੀ ਜਲਦੀ ਨਹੀਂ ਸੀ, ਜਲਾ ਦਿੱਤੀ ਗਈ। ਉਸ ਵੇਲੇ ਪ੍ਰਸ਼ਾਦਾ ਲਿਆਉਣ ਲੱਗ ਚੀਜ਼ਾਂ ਲਿਆਉਂਦੇ ਨੇ ਅਤੇ ਫਰੀਦ ਦੇ ਸਾਹਮਣੇ ਵੀ ਲਿਆ ਕੇ ਰੱਖਦੇ ਨੇ ਵੀ ਇਹ ਵੀ ਦਰਵੇਸ਼ ਹੈ, ਸੁੱਕਿਆ ਹੋਇਆ, ਬਿਲਕੁਲ ਇਹ ਸੁੱਕਿਆ, ਲੱਤਾਂ ਵੀ ਤਾਨੀਆਂ ਵਰਗੀਆਂ, ਪੇਟ ਹੈ ਹੀ ਨਹੀਂ, ਨਾਲ ਲੱਗਿਆ ਤਰੰਗ ਜਿਹਾ, ਚਿਹਰਾ ਬਿਲਕੁਲ ਸੁੱਕਿਆ ਪਿਆ, ਜਿਵੇਂ ਹੱਡੀਆਂ ਹੱਡੀਆਂ ਦਾ ਢਾਂਚਾ ਨਜ਼ਰ ਆਉਂਦਾ। ਉਸ ਵੇਲੇ ਜਦ ਇਹਨੂੰ ਇਹਦੇ ਸਾਹਮਣੇ ਲਿਆਉਂਦੇ, ਕਹਿੰਦਾ ਮੇਰੇ ਕੋਲ ਤਾਂ ਹੈਗੀ ਰੋਟੀ, ਇੱਕ ਪ੍ਰੇਮੀ ਕਹਿਣ ਲੱਗਿਆ। ਕਹਿੰਦਾ ਬਾਬਾ ਸਾਨੂੰ ਤੇਰੇ ਉੱਤੇ ਇੱਕ ਸ਼ੱਕ ਪੈ ਗਿਆ। ਕਹਿੰਦਾ ਦੱਸੋ ਕੀ ਸ਼ੱਕ ਪਿਆ? ਕਹਿੰਦੇ ਐਂ ਲੱਗਿਆ ਸਾਨੂੰ ਤੂੰ ਕਿਸੇ ਝੂਠਿਆਂ ਦੇ ਦੇਸ਼ ਵਿੱਚ ਰਹਿਣਾ, ਝੂਠਿਆਂ ਦੇ ਦੇਸ਼ ਦਾ ਬੰਦਾ, ਤੈਨੂੰ ਸੱਚ ਦੀ ਸੋਝ ਹੀ ਨਹੀਂ ਆਈ। ਉਹ ਕਹਿੰਦੇ ਕਿਉਂ ਝੂਠਾ ਤਾਂ ਕਿਉਂ? ਕਹਿੰਦੇ ਤੂੰ ਕਿਸੇ ਫਰੀਦ ਦੇ ਨੇੜੇ ਰਹਿੰਦਾ ਰਿਹਾ, ਫਰੀਦ ਦੇ ਫਰੀਦ ਝੂਠਾ ਹੈ। ਕਹਿੰਦੇ ਉਹ ਕਾਠ ਦੀ ਰੋਟੀ ਬੰਨੀ ਫਿਰਦਾ, ਜੇ ਕੋਈ ਕਹੇ ਰੋਟੀ ਖਾ ਲਓ, ਕਹਿੰਦਾ ਕਾਠ ਦੀ ਰੋਟੀ ਦਿਖਾ ਦਿੰਦਾ, ਕਿਤੇ ਤੂੰ ਉਹਨਾਂ ਝੂਠਿਆਂ ਦੇ ਵਿੱਚੋਂ ਤਾਂ ਨਹੀਂ ਹੈ? ਕਹਿੰਦੇ ਬਾਬਾ ਸਾਡੇ ਰਾਜੇ ਨੇ ਇੱਕ ਵਾਰੀ ਝੂਠ ਬੋਲਿਆ ਸੀ, ਇਹਦੀ ਖੋਪਰੀ ਨਹੀਂ ਗਈ, ਜੇ ਤੂੰ ਵੀ ਇਸ ਤਰ੍ਹਾਂ ਬੋਲਦਾ ਤੇਰਾ ਕੀ ਹਾਲ ਹੋ? ਉਸ ਵੇਲੇ ਗੈਰਤ ਵਿੱਚ ਆ ਗਿਆ, ਪਰਨਾ ਖੋਲ੍ਹ ਲਿਆ, ਗੰਢਾ ਖੋਲ੍ਹ ਲਿਆ, ਕੋਣੇ ਵਿੱਚ ਭਲੇਟੀ ਹੋਈ, ਕਈ ਤਹਿਆਂ ਦੇ ਕੇ ਵਿੱਚੋਂ ਰੋਟੀ ਕੱਢ ਲਈ, ਘਾਟ ਦੀ ਵਿਗਾੜ ਕੇ ਮਾਰੀ। ਕਹਿੰਦਾ ਉਹ ਪ੍ਰੇਮੀਓ ਮੈਂ ਤਾਂ ਹਾਂ ਏ ਸੱਚੀਓ ਫਰੀਦ, ਮੇਰਾ ਕੀ ਹਾਲ ਹੋਊਗਾ? ਵੀ ਜੇ ਆ ਰਾਜੇ ਦਾ ਇੱਕ ਵਾਰੀ ਝੂਠ ਗਿਆ, ਝੂਠ ਬੋਲਣ 'ਤੇ ਹਾਲ ਹੋਇਆ, ਤਾਂ ਮੇਰਾ ਕੀ ਹਾਲ ਹੋ? ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ। ਜਦ ਬਚਨ ਕੀਤੇ ਸਾਰੀਆਂ ਹੀ ਗੱਲਾਂ ਵਿੱਚ ਵਿੱਚ ਬੜੀਆਂ ਹੀ ਦੂਜਿਆਂ ਨਾਲ ਇੱਕ ਦੂਜੇ ਨਾਲ, ਉਹ ਕਹਿੰਦਾ ਸੀ ਸਾਰੀ ਰਾਤ ਜਾਗੋ, ਜੋ ਜਾਗਣ ਲਹਾਨਸੇ ਸਾਈ ਕੰਨੋਂ ਦਾ, ਜਿਹੜੇ ਜਾਗਦੇ ਰਹਿਣਗੇ ਉਹਨਾਂ ਨੂੰ ਮਿਲੂ। ਗੁਰੂ ਨਾਨਕ ਕਹਿੰਦੇ ਨਹੀਂ, ਜਾਗਣਾ ਚਾਹੀਦਾ ਮਰਿਆਦਾ ਦੇ, ਇਹ ਜਿਹੜਾ ਸਰੀਰ ਹੈ ਇਹਨੂੰ ਜੇ ਹਰ ਵਕਤ ਜਗਾਓਗੇ ਮਾਲੀ ਖੋਲੀਆ ਬਿਮਾਰੀ ਹੋ ਜੂਗੀ, ਪਾਗਲਖਾਨੇ ਆਦਮੀ ਦਾਖਲ ਹੋ ਜਾਂਦਾ। ਪਾਗਲਾਂ ਨੂੰ ਨੀਂਦ ਦੀਆਂ ਗੋਲੀਆਂ ਤਾਂ ਦਿੰਦੇ ਨੇ ਵੀ ਇਹ ਬ੍ਰੇਨ ਕੁਛ ਆਰਾਮ ਕਰ ਲਏ। ਕਹਿੰਦੇ ਤੁਸੀਂ ਤਾਂ ਪ੍ਰਕਿਰਤੀ ਦਾ ਜੋ ਨਿਯਮ ਹੈ ਉਹਦੇ ਉਲਟ ਗੱਲ ਕਰ ਰਹੇ ਹਾਂ ਫਰੀਦਾ, ਇਹ ਤਾਂ ਦਾਤਾਂ ਦੀ ਗੱਲ ਕਰਦਾ, ਦਾਤੀ ਸਾਹਿਬ ਸੰਧੀਆਂ, ਇਹ ਜਿਹੜੀਆਂ ਸਾਹਿਬ ਦੀਆਂ ਦਾਤਾਂ ਨੇ ਇਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ, ਇੱਕ ਜਾਗਾਂਦੇ ਨਾਲ ਲੈਣ, ਇੱਕ ਨਾ ਸੁੱਤਿਆਂ ਦੇ ਉਠਾ। ਦਾਤੀ ਸਾਹਿਬ ਚੱਲਦੀ ਸੰਧੀਆਂ ਕਿਆ ਚੱਲਦਾ ਹੈ ਕਿਸ ਨਾਲ, ਉਹਦੇ ਨਾਲ ਕਿਹਦਾ ਜ਼ੋਰ ਚੱਲਦਾ? ਇੱਕ ਜਾਗਦੇ ਨਹੀਂ ਲੈ ਮਿਲਦੇ ਅਤੇ ਇੱਕ ਨਾ ਸੁੱਤਿਆਂ ਨੂੰ ਉਠਾਲ ਕੇ ਦਿੰਦਾ। ਕਹਿੰਦੇ ਆ ਪਾ ਤਾਂ ਉਹਨਾਂ ਨੂੰ ਕੋਈ ਦੁੱਧ ਰੱਖ ਗਿਆ ਸੀ, ਬਾਬੇ ਫਰੀਦ ਨੇ ਤਾਂ ਜਾਗਦਾ ਸੀ ਸਾਰੀ ਰਾਤ ਦਾ, ਉਹਨੇ ਆਪਣਾ ਹਿੱਸਾ ਪੀ ਗਿਆ। ਤਿੰਨ ਇੱਥੇ ਛੱਡ ਦਿੱਤੇ ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਵੀ ਆ ਦੁੱਧ ਪੀ ਲਓ, ਰਾਤ ਕੋਈ ਇੱਥੇ ਰੱਖ ਗਿਆ ਸੀ ਤੁਹਾਡੇ ਸਿਰਾਣੇ, ਅਤੇ ਮਹਾਰਾਜ ਦੁੱਧ ਪੀਣ ਲੱਗਦੇ ਨੇ, ਤਾਂ ਉਸ ਵੇਲੇ ਉਹਨੇ ਤਾਨਾ ਮਾਰਿਆ ਵੀ ਜਿਹੜੇ ਜਾਗਦੇ ਨੇ ਨਾ ਉਹਨਾਂ ਨੂੰ ਮਿਲਦੀ ਹੈ ਦਾਤ ਦੂਜਿਆਂ ਨੂੰ। ਮਹਾਰਾਜ ਕਹਿੰਦੇ ਨਹੀਂ ਫਰੀਦਾ, ਇਹ ਨਹੀਂ ਗੱਲ, ਜਿਹਨੂੰ ਸਾਈਂ ਦੇਵੇ ਉਹ ਸੁੱਤਿਆਂ ਨੂੰ ਵੀ ਠਾਲ ਕੇ ਦਿੰਦਾ, ਮਾਂ ਤਾਂ ਤਬਲਵਾਰ 'ਚ ਹੱਥ ਜਾਂ ਹੱਥ ਮਾਰਿਆ ਵਿੱਚ ਪੰਜ ਮੋਹਰਾਂ ਪਈਆਂ, ਚੁੱਪ ਕਰ ਗਿਆ, ਨਿਰੁੱਤਰ ਹੋ ਗਿਆ। ਗੁਰੂ ਮਹਾਰਾਜ ਨੇ ਉਹਦਾ ਭਰਮ ਜਿਹੜਾ ਸੀ ਬਈ ਸਾਰੀ ਰਾਤ ਜਾਗਦੇ ਨੇ, ਸਾਡੇ ਵੀ ਕਹਿੰਦੇ ਨੇ ਸਾਰੀ ਸਾਰੀ ਰਾਤ ਜਾਗਦੇ ਨੇ, ਸ਼ਬਦ ਧਾਰਨਾ ਲਾਉਂਦੇ ਹੁੰਦੇ ਨੇ ਬਈ ਜਿਹੜਾ ਨੂੰ ਰੱਬ ਦਾ ਸ਼ੌਕ ਆ ਉਹ ਸਾਰੀ ਸਾਰੀ ਰਾਤ ਜਾਗਦੇ ਨੇ। ਮਹਾਰਾਜ ਕਹਿੰਦੇ ਮਰਿਆਦਾ 'ਚ ਜੀਵਨ ਬਤੀਤ ਕਰੋ, ਗ੍ਰਿਸਤੀ ਬੰਦੇ ਹੋ ਤੁਸੀਂ, ਕਿਰਤ ਵੀ ਕਰਨੀ ਹੈ, ਜਾ ਕੇ ਦੇਖ ਲਓ ਦਿਮਾਗ ਦਾ ਕੀ ਹਾਲ ਹੋਵੇ। ਉਹ ਕਹਿੰਦੇ ਨਿਯਮ 'ਚ ਰਹੋ, ਸਹਿਜ ਜਾਗੋ, ਸਹਿਜ ਸੌਂ। ਉਹ ਇਸ ਤਰ੍ਹਾਂ ਦੇ ਬਚਨ ਜਦ ਹੋਏ ਤਾਂ ਫਰੀਦ ਦੇ ਨਾਲ ਬਹੁਤ ਬਚਨ ਹੋਣ ਤੋਂ ਬਾਅਦ ਫਰੀਦ ਨੇ ਕਿਹਾ, ਹੇ ਨਾਨਕ ਮੈਂ ਸੱਚ ਕਹਿੰਦਾ ਮੈਨੂੰ ਕਿਨਾਰਾ ਨਹੀਂ ਲੱਭਿਆ ਅਗਲਾ। ਮਹਾਰਾਜ ਕਹਿੰਦੇ ਫਰੀਦਾ ਇੱਕ ਨੁਕਸ ਰਹਿ ਗਿਆ ਤੇਰੇ, ਤੈਂ ਪੂਰਾ ਮੁਰਸ਼ਿਦ ਨਹੀਂ ਕਰਿਆ, ਤੈਨੂੰ ਕੋਈ ਪੂਰਾ ਨਹੀਂ ਲੱਭਿਆ। ਉਸ ਵੇਲੇ ਗੁਰੂ ਨਾਨਕ ਦੇ ਚਰਨ ਫੜ ਲਏ ਵੀ ਮਹਾਰਾਜ ਤੁਹਾਡੇ ਨਾਲੋਂ ਤਾਂ ਪੂਰਾ ਕੋਈ ਨਹੀਂ। ਦੂਜੀ ਵਾਰੀ ਜਦ ਗੁਰੂ ਨਾਨਕ ਸਾਹਿਬ ਆਏ ਤਾਂ ਉਸ ਵੇਲੇ ਭਾਈ ਮਰਦਾਨੇ ਭਾਈ ਵਾਲੇ ਨਾਲ ਗੱਲ ਕਰਦੇ ਹਾਂ, ਮਰਦਾਨੇ ਨਾਲ ਕਹਿੰਦੇ ਮਰਦਾਨੇ ਆਪਾਂ ਪਟਨ ਚੱਲਣਾ, ਪਾਕ ਪਟਨ ਜੀ ਨੂੰ ਕਹਿੰਦੇ, ਕਹਿੰਦੇ ਉੱਥੇ ਫਰੀਦ ਮਿਲਿਆ ਸੀ ਨਾ ਆਪਾਂ ਨੂੰ ਆਸਾਮ ਵਿੱਚ ਆਸਾ ਦੇਸ਼ 'ਚ, ਉਹਨੂੰ ਕੁਛ ਉਪਦੇਸ਼ ਦਿੱਤਾ ਸੀ, ਦੇਖਣਾ ਹੈ ਕਮਾਈ ਕਰੀ ਹੈ ਕਿ ਨਹੀਂ ਉਹਨੇ ਕਰੀ। ਇਹ ਜਨਮ ਸਾਖੀ ਦੇ ਅੰਦਰ ਥੋੜ੍ਹੇ ਜਿਹੇ ਬਚਨ ਆਉਂਦੇ ਨੇ, ਜਿੱਥੋਂ ਇਹ ਪਤਾ ਲੱਗਦਾ ਕਿ ਗੁਰੂ ਨਾਨਕ ਨੇ ਰਾਹ ਦੱਸਿਆ ਸੀ ਫਰੀਦ, ਅਤੇ ਨਾਲ ਇਹ ਬਚਨ ਕੀਤਾ ਸੀ ਕਿ ਮੁਰਸ਼ਦ ਕਰ ਪੂਰਾ। ਫਿਰ ਹੁਣ ਚੱਲ ਕੇ ਹਾਲ ਦੇਖੀਏ, ਜਾਂ ਦੂਜੀ ਵਾਰੀ ਗਏ ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕਰਿਆ, ਉਹ ਭੈਣੋ ਗੱਲ ਮਿਲੋ ਮੇਰੀ ਕੰਮ ਅੰਕ ਸਹੇਲੀ। ਉਸ ਵੇਲੇ ਸਹੇਲੀ ਬਣਾ ਕੇ ਮਹਾਰਾਜ ਮਿਲਦੇ ਨੇ, ਕਿਉਂਕਿ ਪਹੁੰਚ ਗਿਆ ਸੀ ਫਰੀਦ, ਪਹੁੰਚਣ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਉਹਦੀ ਬਾਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਦਾ ਜੀਵਨ ਜਿਹੜਾ ਹੈ, ਜੋ ਪ੍ਰਚਲਿਤ ਹੈ ਪਹਿਲੇ ਬਾਬੇ ਫਰੀਦ ਦਾ, ਉਸ ਵੇਲੇ ਮਾਤਾ ਨੇ 5 ਸਾਲ ਦੀ ਉਮਰ 'ਚ ਉਹਨੂੰ ਕੁਰਾਨ ਸ਼ਰੀਫ ਹਿਫਜ਼ ਕਰਾ ਦਿੱਤਾ, ਜਵਾਨੀ ਯਾਦ ਕਰਾ ਦਿੱਤਾ। ਮਾਂ ਬੜੀ ਚੰਗੀ ਸੀ, ਉਸਦੀਆਂ ਮਾਵਾਂ ਨੂੰ ਇਹ ਧੰਨ ਕਹਿੰਦੇ ਨੇ। ਫਰੀਦ ਨੂੰ ਭਜਨ ਕਰਨ ਲਾ ਦਿੱਤਾ 5 ਸਾਲ ਦੇ, ਕਹਿੰਦੇ ਅੱਲਾ ਅੱਲਾ ਕਰਕੇ ਤਸਵੀ ਫੇਰਿਆ ਕਰ, ਤਸਵੀ ਫੇਰਦਾ ਜੇ ਕਿਸੇ ਸ਼ਬਦ ਦਾ ਜਾਪ ਕਰੀਏ ਉਹਦੇ ਸ਼ਕਤੀ ਆ ਜਾਂਦੀ। ਮਾਂ ਹਰ ਰੋਜ਼ ਇੱਕ ਪੂਰੀ ਸ਼ੱਕਰ ਦੀ ਰੱਖਿਆ ਕਰਦੀ ਸੀ, ਅਤੇ ਇੱਕ ਦਿਨ ਰੱਖਣਾ ਭੁੱਲ ਗਈ, ਅਤੇ ਜਦੋਂ ਫਰੀਦ ਰਿਆਜ਼ਤ ਕਰਕੇ ਹਟਿਆ, ਭਰਤੀ ਕਰਕੇ ਹਟਿਆ, ਉਸ ਵੇਲੇ ਆਸਣ ਚੁੱਕਿਆ ਤਾਂ ਕੀ ਦੇਖਦਾ, ਸਾਰੇ ਆਸਣ ਦੇ ਥੱਲੇ 70-70 ਹੋ ਗਿਆ ਭਾਂਡੇ ਭਰ ਦਿੱਤੇ, ਚੱਕਰੇ ਚੱਕ ਕੇ ਮਿੱਟੀ ਦੇ ਭਰ ਦਿੱਤੇ। ਮਾਂ ਆਈ, ਕਹਿੰਦੀ ਫਰੀਦਾ ਤਸਵੀ ਫੇਰੀ? ਕਹਿੰਦੇ ਹਾਂ ਮਾਂ। ਕਹਿੰਦੀ ਫਿਰ ਅੱਜ ਖੁਦਾ ਨੇ ਸ਼ੱਕਰ ਦਿੱਤੀ ਕਿ ਨਹੀਂ? ਉਹਨੂੰ ਖਿਆਲ ਸੀ ਵੀ ਅੱਜ ਸ਼ੱਕਰ ਨਹੀਂ ਆਈ ਹੋਣੀ, ਕਿਤੇ ਦਿਲ ਨਾ ਟੁੱਟ ਜਾਏ, ਬਾਣਨਾ ਪਹਿਲਾਂ ਹੀ ਸੋਚ ਕੇ ਆਈ ਹੋਈ ਸੀ। ਉਂਗਲੀ ਫੜੀ ਫਰੀਦ ਨੇ, ਖਿੱਚ ਕੇ ਲੈ ਗਿਆ ਅੰਦਰ, ਛੋਟਾ ਜਿਹਾ ਸੀ 5 ਜਾਂ 6 ਸਾਲ ਦਾ, ਜਾ ਕੇ ਚੱਪਣ ਚੱਕੀ ਜਾਂਦਾ ਦਿਖਾਈ ਜਾਂਦਾ। ਉਹ ਕਹਿੰਦੀ ਇਹ ਕੀ ਗੱਲ? ਕਹਿੰਦਾ ਅੱਜ ਤਾਂ ਬਰੇਹਣ ਤਾਂ ਸ਼ੱਕਰ ਭੇਜ ਦਿੱਤੀ ਅੱਲਾ ਨੇ, ਅੱਗੇ ਤਾਂ ਪੁੜੀ ਪੁੜੀ ਉਹ ਭੇਜਦਾ ਸੀ। ਮਾਂ ਨੂੰ ਪਤਾ ਲੱਗ ਗਿਆ ਵੀ ਸ਼ਬਦ ਸਿੱਧ ਹੋ ਗਿਆ। ਹੋਰ ਪਰਖਣ ਵਾਸਤੇ ਉਹਨੇ ਕਹਿੰਦੀ ਫਰੀਦਾ ਅੱਜ ਆਪਣੇ ਰਾਸ਼ਨ ਨਹੀਂ ਹੈ, ਇੱਕ ਡੰਗ ਦਾ ਰਾਸ਼ਨ ਮੰਗ। ਭਗਤੀ ਕਰਕੇ ਜਦ ਹਟਿਆ, ਦੁਆ ਕਰੀ, ਹੇ ਅੱਲਾ ਤਾਲਾ ਇੱਕ ਡੰਗ ਦਾ ਰਾਸ਼ਨ ਪਏ। ਕੀ ਦੇਖਦਾ? ਪਿਛਲੇ ਪਾਸੇ ਜਦੇ ਹੀ ਗੱਡਿਆਂ ਵਾਲੇ ਖੜ੍ਹੇ ਨੇ। ਉਹ ਕਹਿੰਦੇ ਉਹ ਨਿੱਕਿਆ ਫਕੀਰ ਫਰੀਦ ਦਾ ਘਰ ਕਿਹੜਾ? ਕਹਿੰਦਾ ਆਹੀ ਹੈ। ਜਿਉਂ ਬੋਰੀਆਂ ਰੱਖਣ ਲੱਗੇ ਸਾਰਾ ਹੀ ਘਰ ਭਰਤਾ, ਨੰਗਾਂ ਨੂੰ ਵੀ ਸੌਣਾ ਛੱਡਿਆ। ਮਾਂ ਆਈ, ਕਹਿੰਦੀ ਫਰੀਦਾ ਰਾਸ਼ਨ ਮੰਗਿਆ, ਲੈ ਕੇ ਉਂਗਲੀ ਫੜ ਕੇ ਅੰਦਰ ਲੈ ਗਿਆ। ਕਹਿੰਦਾ ਲੈ ਅੰਮੀ ਜਾਨ, ਆਹ ਦੇਖ, ਕਹਿੰਦਾ ਰਾਸ਼ਨ ਹੀ ਰਾਸ਼ਨ ਪਿਆ। ਕਹਿੰਦੀ ਫਰੀਦਾ ਐਡਾ ਰਾਸ਼ਨ? ਕਹਿੰਦਾ ਮੈਂ ਵੀ ਕਿਹਾ ਸੀ ਵੀ ਅਸੀਂ ਤਾਂ ਇੱਕ ਡੰਗ ਦਾ ਮੰਗਿਆ। ਕਹਿੰਦਾ ਮੈਨੂੰ ਉਹ ਕਹਿੰਦੇ ਨੇ ਫਰੀਦਾ ਇਹ ਤੇਰਾ ਡੰਗ ਹੈ 2 ਰੋਟੀਆਂ ਦਾ, ਅੱਲਾ ਦਾ ਡੰਗ ਤਾਂ ਬਹੁਤ ਵੱਡਾ, ਇਸ ਦਾ ਭੋਲਾ ਕਿ ਲਿਆ ਕਣਕਾਂ ਮਾਤਰੇ ਉਸ ਡੰਗ 'ਚ, ਉਹਦਾ ਆਪਣੇ ਇੱਕ ਡੰਗ ਦੀ ਰੋਟੀ ਸਾਰੇ ਤਿਰ ਭਵਨ ਨੂੰ ਦਿੰਦਾ, 3 ਲੋਕਾਂ ਨੂੰ, ਜਿੱਥੇ ਤੱਕ ਸ੍ਰਿਸ਼ਟੀਆਂ ਨੇ ਉਹਨਾਂ ਨੂੰ ਇੱਕ ਟਾਈਮ ਦੀ ਜਿਹੜੀ ਰੋਟੀ ਦਿੰਦਾ ਉਹਦਾ ਇੱਕ ਡੰਗ ਹੁੰਦਾ। ਉਹ ਤਾਂ ਇਹ ਧਰਤੀ ਦੇ ਉੱਤੇ ਰੱਖ ਲਈਏ ਤਾਂ ਵੀ ਥਾਂ ਭਰ ਜਾਵੇ, ਧਰਤੀ ਦੀ ਸਾਰਾ ਬੋਝ ਨਹੀਂ ਧਰਤੀ ਚੱਕ ਸਕਦੀ ਅੱਲਾ ਦੇ ਡੰਗ ਦੀ। ਕਹਿੰਦੇ ਥੋੜ੍ਹਾ ਜਿਹਾ ਭੇਜਿਆ ਮਾਂ, ਪੂਰਾ ਨਹੀਂ ਉਹਨਾਂ ਨੇ ਭੇਜਿਆ। ਮਾਂ ਨੂੰ ਪਤਾ ਲੱਗ ਗਿਆ, 18 ਸਾਲ ਦਾ ਹੋਇਆ ਉਸ ਵੇਲੇ, ਮਾਂ ਨੇ ਭਰਤੀ ਕਰਨ ਵਾਸਤੇ ਭੇਜ ਦਿੱਤਾ ਅਤੇ ਨਾਲ ਬਚਨ ਕਰੇ ਤਿੰਨ। ਕਹਿੰਦੇ ਫਰੀਦਾ ਦੇਖ, ਤੂੰ ਚੱਲੇ ਹੈ ਜ਼ੋਰ ਕਰਨ ਵਾਸਤੇ, ਤਪ ਕਰਨ ਵਾਸਤੇ, 3 ਗੱਲਾਂ ਮੇਰੀਆਂ ਯਾਦ ਰੱਖੀ। ਇੱਕ ਤਾਂ ਤੂੰ ਰਹੀ ਕਿਲੇ ਵਿੱਚ, ਇੱਕ ਤੂੰ 36 ਪ੍ਰਕਾਰ ਦੇ ਭੋਜਨ ਖਾਈ, 36 ਰਸਾਂ ਵਾਲੇ। ਸਾਨੂੰ ਤਾਂ ਪਤਾ ਹੀ ਨਹੀਂ ਵੀ 36 ਪ੍ਰਕਾਰ ਦੇ ਭੋਜਨ ਕੀ ਹੁੰਦੇ, ਨਾ ਕਿਸੇ ਨੇ ਕਦੇ ਦੱਸਿਆ ਨਾ ਸਾਨੂੰ ਪਤਾ ਲੱਗੇ। 6 ਰਸ ਹੁੰਦੇ ਨੇ, 6ਾਂ ਦੇ ਵਿੱਚ 6-6 ਰਸ ਫੇਰ ਅੱਡ ਅੱਡ ਹੁੰਦੇ, 36 ਪ੍ਰਕਾਰ ਦੇ ਭੋਜਨ ਬਣ ਜਾਂਦੇ। ਇਹ ਦ੍ਰੌਪਦੀ ਨੇ ਬਾਲਮੀਕ ਰਿਸ਼ੀ ਨੂੰ 36 ਪ੍ਰਕਾਰ ਦੇ ਭੋਜਨਾਂ ਦਾ ਥਾਲ ਲਾਇਆ ਸੀ, ਫਿਰ ਉਹਨੇ ਇਕੱਠਾ ਕਰ ਲਿਆ ਸੀ ਸਾਰਾ। ਸ਼ੰਕਾ ਪੈਣ ਦੇ ਉੱਤੇ ਪੁੱਛਿਆ ਵੀ ਰਿਸ਼ੀ ਮਹਾਰਾਜ ਤੁਹਾਨੂੰ ਅੱਡ ਅੱਡ ਸਵਾਦ ਨਹੀਂ ਸੀ ਲੱਗੇ? ਕਹਿੰਦੇ ਬੀਬੀ ਸਵਾਦ ਤਾਂ ਲੱਗਦੇ ਸੀ, ਪਰ ਸਾਨੂੰ ਐਂ ਨਹੀਂ ਸੀ ਪਤਾ ਵੀ ਪਰਮੇਸ਼ਰ ਨੂੰ ਕਿਹੜਾ ਰਸ ਪਹਿਲਾਂ ਚੰਗਾ ਲੱਗਦਾ, ਕਿਉਂਕਿ ਆਪ ਰਸ ਆਪੇ ਰਸੀਆ, ਆਪ ਰਸ ਆਪੇ ਰਾਵਣ ਆ। ਇਸ ਕਰਕੇ ਮੈਂ ਸਾਰੇ ਹੀ ਰਸ ਇਕੱਠੇ ਕਰਦੇ ਵੀ ਜਿਹਦਾ ਸਵਾਦ ਲੈਣਾ ਉਹ ਲੈ ਲੂ। ਨਿਚਾ ਇਹ ਤਾਂ ਬ੍ਰਹਮ ਗਿਆਨੀ ਦਾ ਭੋਗ ਵਾਹਿਗੁਰੂ ਦਾ ਧਿਆਨ ਕਰਨਾ ਪ੍ਰਸ਼ਾਦੇ ਦੇ ਵਿੱਚ ਧਿਆਨ ਕਰਕੇ ਇੱਕ ਵਾਰੀ ਕਹਿਣਾ ਵਾਹਿਗੁਰੂ। ਇਹਦੇ ਨਾਲ ਵਾਹਿਗੁਰੂ ਨੂੰ ਭੋਗ ਲੱਗਦਾ, ਸਾਰੇ ਦੇਵਤਿਆਂ ਨੂੰ ਭੋਗ ਲੱਗਦਾ, ਸਾਰੀਆਂ ਸ਼ਹੀਦ ਆਤਮਾ ਨੂੰ ਭੋਗ ਲੱਗਦਾ। ਇੰਨੇ ਨਾਲ ਅਗਿਆਨੀ ਜਿੰਨਾ ਜੀ ਕਰਦਾ ਲਾਈ ਜਾਵੇ, ਉਹਦਾ ਭੋਗ ਹੋਰ ਤਰੀਕਾ ਹੈ, ਉਹਦਾ ਹੋਰ। ਸੋ ਕਹਿਣ ਲੱਗੇ ਤੇ ਮੈਂ ਤਾਂ ਪ੍ਰਭੂ ਨੂੰ ਭੋਗ ਲਵਾਉਣਾ ਸੀ, ਵੀ ਪਤਾ ਨਹੀਂ ਕਿਹੜਾ ਰਸ ਚੰਗਾ ਲੱਗੇ ਇਸ ਕਰਕੇ ਇਕੱਠੇ ਕਰ। ਸੋ ਮਾਂ ਕਹਿੰਦੀ ਫਰੀਦਾ 36 ਪ੍ਰਕਾਰ ਦੇ ਭੋਜਨ ਖਾਏ, ਗਦੈਲਿਆਂ ਤੇ ਸਵਾਈ ਤੇ ਕਿਲਿਆਂ ਵਿੱਚ ਨਹੀਂ। ਮਾਂ ਕਿਹਨੇ ਬਣਾਏ ਨੇ ਕਿਲੇ ਜੰਗਲਾਂ 'ਚ, ਉੱਥੇ ਕਿਹਦਾ ਲੰਗਰ ਚੱਲਦਾ ਜਿਹੜਾ 36 ਪ੍ਰਕਾਰ ਦੇ ਭੋਜਨ ਦੇਵੇ? ਗਦੈਲੇ ਕਾਉਣ ਲਈ ਬੈਠਾ ਉੱਥੇ ਤਾਂ ਧਰਤੀ ਦੇ ਉੱਤੇ ਬਹਿਣਾ, ਕੀੜੇ ਲੜਨੇ ਨੇ, ਕੀੜੀਆਂ ਚੜ੍ਹਨੀਆਂ ਨੇ, ਮੱਛਰ ਨੇ ਡੰਗ ਮਾਰਨੇ ਨੇ। ਕਹਿੰਦੀ ਫਰੀਦਾ ਜਿਹਨਾਂ ਲੋਕ ਜਿਹਨਾਂ ਮਹਾਤਮਾ ਤੈਂ ਜਾਣਾ, ਉਹਨਾਂ ਨੇ ਸਹੀ ਗੱਲ ਨਹੀਂ ਕਦੇ ਵੀ ਕਰਨੀ, ਉਹ ਰਮਜ ਦੀ ਗੱਲ ਕਰਨਗੇ। ਇਹ ਰਮਜ ਮਾਰੀ ਹੈ ਮੈਂ ਤੈਨੂੰ ਤਾਂ ਕਿ ਤੈਨੂੰ ਪਤਾ ਲੱਗੇ। ਕਹਿਣ ਲੱਗੀ 36 ਪ੍ਰਕਾਰ ਦੇ ਭੋਜਨ ਜਦੋਂ ਤੈਨੂੰ ਭੁੱਖ ਹੱਦ ਤੋਂ ਜ਼ਿਆਦਾ ਤੰਗ ਕਰਦੇ, ਰੁੱਖੀ ਰੋਟੀ ਪਾਣੀ ਵਿੱਚ ਭਿਉਂ ਕੇ ਖਾ ਲਈ, ਸੁੱਕੀ ਹੋਈ ਰੋਟੀ, ਉਹ ਤੈਨੂੰ 36 ਪ੍ਰਕਾਰ ਦੇ ਰਸਾਂ ਦਾ ਆਨੰਦ ਦੇ। ਜਦ ਹੱਦ ਤੋਂ ਜ਼ਿਆਦਾ ਨੀਂਦ ਆਵੇ ਦਲਿਆਂ 'ਤੇ ਸੌਂ ਜੀ, ਤੈਨੂੰ ਉਹ ਗਦੈਲੇ ਮਿਲਣਗੇ, ਰੇਸ਼ਮ ਦੇ ਗਦੈਲਿਆਂ ਦਾ ਕੰਮ ਦੇ। ਅਤੇ ਸੰਗਤ ਵਿੱਚ ਨਹੀਂ ਸਾਧੂਆਂ ਦੀ, ਇਕੱਲੇ ਨੂੰ ਮਾਇਆ ਪੈ ਜੂਗੀ। ਸੰਗਤ ਵਿੱਚ ਕਿਲਾ ਰੂਪ ਹੁੰਦੀ ਹੈ, ਕਿਲੇ ਵਿੱਚ ਚੋਰ ਨਹੀਂ ਵੜਦੇ, ਡਰਦੇ ਰਹਿੰਦੇ। ਸੋ ਇਹ ਤਿੰਨ ਵਚਨ ਮੇਰੇ ਯਾਦ ਕਰੀ, ਤਿੰਨ ਵਚਨ ਕਮਾ ਕੇ ਭਗਤੀ ਕਰਦਾ, ਜ਼ੋਰ ਕਰਦਾ, ਬਹੁਤ ਸਖ਼ਤ ਉਹਨੇ ਤਪੱਸਿਆ ਕਰੀ। ਕੋਈ ਕਰ ਨਹੀਂ ਸਕਦਾ ਇੰਨੀ ਤਪੱਸਿਆ, ਬਹੁਤ ਮੁਸ਼ਕਲ ਹੈ। ਵੈਸੇ ਜਿਹੜੇ ਤਪੀਆਂ ਦਾ ਹਾਲ ਪੜ੍ਹਨ ਲੱਗੀ ਹੈ, ਇਹਦੇ ਵਿੱਚ ਸੂਫੀ ਪੀਰਾਂ ਨੇ ਹੱਦ ਤੋਂ ਜ਼ਿਆਦਾ ਜ਼ੋਰ ਕਰੇ, ਬਹੁਤ ਜ਼ਿਆਦਾ, ਜਿਹੜੀ ਸੋਚ ਵੀ ਨਹੀਂ ਸਕਦੇ ਵੀ ਉਹ ਜਿਉਂਦੇ ਕਿਵੇਂ ਰਹੇ ਫਿਰ ਇੰਨਾ ਤਪ ਕਰਨ ਤੋਂ ਬਾਅਦ। ਹੈਰਾਨੀ ਦੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਹਿੰਦੂ ਮਹਾਤਮਾ ਨੇ, ਰਿਸ਼ੀਆਂ ਮੁਨੀਆਂ ਨੇ, ਤਪੀਆਂ ਨੇ, ਬਹੁਤ ਵੱਡੇ ਵੱਡੇ ਉਗਰ ਤਪ ਕਰੇ ਨੇ, ਆਲੇ ਦੁਆਲੇ ਮਿੱਟੀ ਜੰਮ ਗਈ ਉਹਨਾਂ ਦੇ, ਅਤੇ ਘਾਹ ਹਰੇ ਹੋ ਗਏ, ਬੂਟੇ ਲੱਗ ਗਏ ਉੱਤੇ ਆ ਗਏ, ਅਤੇ ਅੰਦਰ ਬੈਠੇ ਪਰਮੇਸ਼ਰ ਨੇ ਕੱਢੇ ਵਿੱਚੋਂ ਆ ਕੇ ਕਢਾਏ ਕਿਸੇ ਤੋਂ। ਸੋ ਇਸ ਤਰ੍ਹਾਂ ਜ਼ੋਰ ਕਰਦਾ। ਅਤੇ ਇੱਕ ਲਾਹਾਰ ਜਿਹਦਾ ਨਾਂ ਸਾਰੂ ਸੀ, ਇਹਦਾ ਮਿੱਤਰ ਸੀ, ਉਹ ਆ ਜਾਂਦਾ ਸੀ ਆ ਕੇ ਕਾਫੀ ਦੇਰ ਕੋਲ ਬਹਿ ਜਾਣਾ, ਜਲ ਪਾਣੀ ਦੀ ਸੇਵਾ ਵੀ ਕਰ ਦੇਣੀ, ਹੋਰ ਕੰਦ ਮੂਲ ਵੀ ਚੁਣ ਕੇ ਲਿਆ ਦੇਣੇ। ਅਤੇ ਇੱਥੇ ਤਪ ਕਰਦੇ ਕਰਦੇ ਰਾਤ ਨੂੰ ਸਾਰੀ ਰਾਤ ਖੜ੍ਹੇ ਰਹਿੰਦੇ, ਦਿਨ ਨੂੰ ਧੁੱਪ ਵਿੱਚ ਖੜ੍ਹੇ ਰਹਿੰਦੇ ਨੇ, ਰਾਤ ਨੂੰ ਵੈਸੇ ਖੜ੍ਹੇ ਰਹਿੰਦੇ ਨੇ। ਇਹ ਇੱਕ ਦਿਨ ਇਹਨੂੰ ਸਾਰੇ ਸਾਜਰੇ ਜਾਗ ਹੈ ਜੀ, ਇਹਨੇ ਕਲਾ ਲਿਆ ਸਿਰ ਦੇ ਉੱਤੇ ਅਤੇ ਕੁਹਾੜਾ ਮੋਢੇ 'ਤੇ ਰੱਖਿਆ, ਸੋਧਣ ਨੀਂਦਾ ਜਿਹਾ ਤੁਰਿਆ ਜਾਂਦਾ। ਅਤੇ ਜਦੋਂ ਜਿੱਥੇ ਬਾਬੇ ਫਰੀਦ ਸੀ ਉਹਦੇ ਨੇੜੇ ਵੀ ਲੰਘਣ ਲੱਗਿਆ, ਅਤੇ ਇਹਨੂੰ ਭੁਲੇਖਾ ਪਿਆ ਵੀ ਆਹ ਦਰਖਤ ਦੇ ਉੱਤੇ ਪੁੱਤੇ ਨਹੀਂ ਹੈਗੇ, ਵੀ ਸ਼ਾਇਦ ਸੁੱਕਾ ਹੋ। ਉਵੇਂ ਜਿਵੇਂ ਅੱਖਾਂ ਮਲਦਾ ਮਲਦਾ ਨੇੜੇ ਜਾ ਕੇ ਫਰੀਦ ਦੇ ਮੌਲਾਂ 'ਚ ਕੁਹਾੜਾ ਪੁੱਠਾ ਮਾਰਿਆ, ਪੀਣ ਮਾਰਿਆ, ਉਹ ਪੰਜ ਚਾਰ ਹੱਥ ਗਾਹਾਂ ਚਲੇ ਗਏ, ਜਾਂ ਮੁੜ ਕੇ ਦੇਖਿਆ ਵੀ ਇਹ ਤਾਂ ਸੀਰੂ ਹੈ। ਉਸ ਵੇਲੇ ਆਪਨੇ ਇਸ ਤਰ੍ਹਾਂ ਨਾਲ ਬਚਨ ਕਰਿਆ,
ਕਿਤੇ ਮਾਰਨਾ ਗਵਾਈ ਮੇਰੇ ਵੀਰ
ਖਰੀਦਾ ਹਾਂ ਲੋੜੀ ਸੋ ਆਪਣਾ, ਤੂੰ ਲੋੜਿਆ ਗਿਆ, ਪਾਲ ਤੈਨੂੰ ਵੀ ਹੈ ਪਾਲ ਮੈਨੂੰ ਹੈ, ਮੈਂ ਵੀ ਰਾਤ ਰੱਖਣਾ ਤੂੰ ਵੀ ਨੇਰੇ ਨੂੰ ਆਏ, ਤੇਰੀ ਤੇ ਮੇਰੀ ਪਾਲ ਵਿੱਚ ਫਰਕ ਹੈ ਪ੍ਰੇਮੀਆਂ, ਤੂੰ ਪਾਲਦਾ ਕੋਲੇ ਲੱਕੜੀਆਂ ਜਾਲਣ ਤੋਂ ਬਾਅਦ, ਮੈਂ ਪਾਲਦਾ ਪਰਵੇਸ਼। ਐਸਾ ਤਪ ਕਰਨ ਤੋਂ ਬਾਅਦ ਖਿਆਲ ਆਇਆ ਕਿ ਮਾਤਾ ਨੂੰ ਮਿਲਿਆ ਜੀ, ਕੋਈ ਸ਼ੁਭ ਸਿੱਖਿਆ ਦੇਗੀ ਪ੍ਰਿਆਨ ਦਾ। ਰਸਤੇ ਦੇ ਵਿੱਚ ਦਰਖਤ, ਜਿਸ ਦਰਖਤ ਦੇ ਥੱਲੇ ਬੈਠਾ ਹੈ ਉਹ ਪਹੁ ਫਟਾਲਾ ਹੋਇਆ ਆ, ਅਤੇ ਚਿੜੀਆਂ ਚਿੜੀ ਚਹੁਕੀ ਪਹੁ ਫਟੀ ਬਗਨ ਬਹੁਤ ਰੰਗ, ਅਨੇਕਾਂ ਜਾਨਵਰ ਬੋਲਦੇ ਨੇ, ਸਾਰੇ ਜਾਨਵਰ ਰਾਤ ਦੇ ਵਿਛੜੇ ਹੋਏ। ਦਿਨ ਵਿੱਚ ਇਕੱਠਾ ਰਹਿੰਦਾ ਜੋੜਾ, ਰਾਤ ਨੂੰ ਨਹੀਂ ਰਹਿੰਦਾ। ਪਰਮੇਸ਼ਰ ਨੇ ਇਹਨਾਂ ਨੂੰ ਕੋਈ ਸੋਝੀ ਹੋਰ ਦਿੱਤੀ ਹੋਈ ਹੈ, ਰਾਖੀ ਦਾ ਬੰਦੋਬਸਤ ਹੈ ਹੀ ਨਹੀਂ ਇਹਨਾਂ ਨੂੰ, ਇਹ ਹੈ ਕਿ ਦੋਏ ਨਾ ਮਾਰੇ ਜਾਈਏ ਇਕੱਠੇ ਹੀ, ਅੱਡ ਅੱਡ ਰਹਿੰਦੇ। ਲੇਕਿਨ ਅੰਮ੍ਰਿਤ ਵੇਲੇ ਆਵਾਜ਼ ਦਿੰਦੇ ਨੇ, ਆਵਾਜ਼ ਦੇ ਨਾਲ ਉਹਨੂੰ ਆਵਾਜ਼ ਵੀ ਸੁਣ ਜਾਂਦੀ ਹੈ, ਫਿਰ ਇਕੱਠੇ ਹੋ ਕੇ ਉਸ ਵੇਲੇ ਬੋਲਦੇ ਨੇ, ਖੁਸ਼ ਹੋ ਗਏ ਦਿਨ। ਖਿੱਚ ਚ ਆਇਆ ਹੋਇਆ ਇਸ ਗੱਲ ਦੀ ਵੀ ਪ੍ਰਵਾਨਗੀ ਦਿੰਦਾ ਹਿਰਦੇ ਦੇ ਨਾਲ ਕਿ ਜੇ ਮੇਰੇ ਪੈਰ ਥੱਕ ਜਾਣ ਅਤੇ ਮੈਂ ਫਿਰ ਸਿਰ ਦੇ ਭਾਰ ਚਲਿਆ ਜਾਵਾਂ, ਰੁੜਦਾ ਹੀ ਚਲਿਆ ਜਾਵਾਂ, ਲੋਟ ਪੋੜਨੀਆਂ ਖਾਂਦਾ ਹੋਇਆ, ਪਰ ਮੈਨੂੰ ਮਿਲਣਾ ਚਾਹੀਦਾ, ਕਿਉਂਕਿ ਲਗਨ ਵਾਲਿਆਂ ਦੀਆਂ ਗੱਲਾਂ ਸਾਡੀ ਸਮਝ ਤੋਂ ਪਰੀਆਂ ਪਰੇ ਹੁੰਦੀਆਂ, ਐਸਾ ਮਹਾਰਾਜ ਫਰਮਾਨ ਕਰਦੇ ਨੇ। ਬੈਠਣ ਵਾਸਤੇ ਅਰਪਣ ਕਰਦਾ। ਜੇ ਕੋਈ ਮੇਰੇ ਪਿਆਰੇ ਦੀ, ਮੇਰੇ ਪ੍ਰੀਤਮ ਦਾ ਕੋਈ ਬਚਨ ਸੁਣਾਉਂਦਾ, ਸੋ ਇਸ ਤਰ੍ਹਾਂ ਦੀ ਭਾਵਨਾ, ਇਸ ਤਰ੍ਹਾਂ ਦੀ ਲਗਨ ਬਾਬਾ ਫਰੀਦ ਦੇ ਹਿਰਦੇ ਦੇ ਅੰਦਰ, ਸਰੀਰ ਦੇ ਅੰਦਰ ਇੱਕ ਜਲਨ ਪੈਦਾ ਕਰ ਰਹੀ ਹੈ ਬਿਰਹਾਂ ਦੀ। ਅਤੇ ਆਹ ਫਰਮਾਨ ਕਰਦੇ ਹੈ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਤਨ ਮੇਰਾ ਤਪ ਰਿਹਾ ਜਿਵੇਂ ਤੰਦੂਰ ਤਪਦਾ ਹੁੰਦਾ, ਅਤੇ ਉਹਦੇ ਵਿੱਚ ਅੱਗ ਜਿਹੜੀ ਆ ਉਹ ਮੇਰੇ ਹੱਡਾਂ ਦੀ ਬਲ ਰਹੀ ਹੈ, ਪੈਰ ਵੀ ਥੱਕਾਂ ਸਿਰ ਜੁਲਾਂ ਜੇ ਮੂੰਹ ਪੇਰੀ ਮਿਲਾਂ, ਪੈਰਾਂ ਨਾਲ ਚੱਲਦਾ ਚੱਲਦਾ ਜੇ ਥੱਕ ਜਾਵਾਂ ਤਾਂ ਮੈਂ ਆਪਣਾ ਸਫ਼ਰ ਬੰਦ ਨਾ ਕਰਾਂ, ਰੁਕਾਂ ਨਾ ਕਿਸੇ ਥਾਂ 'ਤੇ, ਫਿਰ ਮੈਂ